ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਖੱਟੀ ਹੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ ਇਹ ਤਰਾ ਹੈ ਪਤ ਪਵੜੀਆ ਚੜਿਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਜ਼ਰੀ ਪਾਈਐ ਕੂੜੀ ਕੂੜੈ ਠੀਸ ਰਾਹੇ ਪਤ ਪਵੜਿਆ ਚੜਿਆ ਹੋਏ ਇਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਜ਼ਰੀ ਪਾਈਐ ਕੂੜੀ ਕੂੜਾ ਠੀਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਭਗਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਧੁਰ ਕੀ ਬਾਣੀ ਸਰੂਪ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸੰਧਿਆ ਸਮੇਂ ਸੁਣੈ ਰਹਿ ਰਾਸ ਕਥਾ ਕੀਰਤਨ ਸੁਣੈ ਹਰ ਜਾਸ ਰਹਿਤਨਾਮੇ ਦੇ ਨਾ ਬਚਨਾ ਮੁਤਾਬਕ ਹਜ਼ੂਰ ਦੇ ਪਾਵਨ ਦਰਬਾਰ ਵਿੱਚ ਰਹਿ ਰਾਸ ਸਾਹਿਬ ਜੀ ਦਾ ਪਾਠ ਅਤੇ ਸ਼ਬਦ ਕੀਰਤਨ ਆਪ ਸੰਗਤ ਨੇ ਸਰਵਣ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਾਹਕਾਰ ਰਚਨਾ ਸ੍ਰੀ ਜਪਜੀ ਸਾਹਿਬ ਦੀ ਲੜੀਵਾਰ ਕਥਾ ਆਰੰਭ ਹੈ। ਹੁਣ ਤੋਂ ਪਹਿਲਾਂ 31 ਪੌੜੀਆਂ ਦੀ ਕਥਾ ਹੋ ਚੁੱਕੀ ਹੈ। 32ਵੀਂ ਪੌੜੀ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਪਿਛਲੀਆਂ 4 ਪੌੜੀਆਂ ਵਿੱਚ ਸਤਿਗੁਰੂ ਮਹਾਰਾਜ ਨੇ ਜਿਹੜੇ ਯੋਗ ਮਤ ਦੇ ਭੇਖ ਦੇ ਚਿੰਨ ਹਨ ਮੁੰਦਰਾਂ ਖੱਪਰ ਝੋਲੀ ਨਾਦ ਇਤਿਆਦਿਕ ਜਿਹੜੇ ਯੋਗ ਦੇ ਬਾਹਰੀ ਚਿੰਨ ਹਨ ਅਤੇ ਸਵਾਹ ਆਦਿਕ ਮਲਣੀ ਇਸ ਨੂੰ ਮਿਥਿਆ ਦਰਸਾ ਕੇ ਵਿਅਰਥ ਦੱਸ ਕੇ ਸ਼ੁਭ ਗੁਣਾ ਰੂਪੀ ਜਿਹੜੇ ਇਹ ਚਿੰਨ ਹਨ ਦਰਸਾ ਕੇ ਯੋਗੀਆਂ ਦੇ ਬਾਹਰੀ ਮਤ ਦਾ ਭੇਖ ਦਾ ਖੰਡਨ ਕੀਤਾ ਹੈ ਅਤੇ ਪਰਮਾਰਥ ਦੀ ਸਿੱਧੀ ਵਾਸਤੇ ਸੰਤੋਖ ਵੈਰਾਗ ਵਿਕਾਰਾਂ ਵੱਲੋਂ ਲੱਜਾ ਮੌਤ ਨੂੰ ਚੇਤੇ ਰੱਖਣਾ ਸਰੀਰਕ ਤੌਰ ਤੇ ਪਾਪਾਂ ਤੋਂ ਬਚ ਕੇ ਰਹਿਣਾ ਵਾਹਿਗੁਰੂ ਵਿੱਚ ਵਿਸ਼ਵਾਸ ਰੱਖਣਾ ਮਨ ਨੂੰ ਜਿੱਤਣ ਦਾ ਯਤਨ ਕਰਨਾ ਅਤੇ ਉਪਾਸ਼ਨਾ ਕੇਵਲ ਅਕਾਲ ਪੁਰਖ ਦੀ ਕਰਨੀ ਜੋ ਸਭਨਾ ਦਾ ਮੁੱਢ ਰੂਪ ਮੂਲ ਰੂਪ ਹੈ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਜਿਸਦਾ ਆਦ ਅੰਤ ਕੋਈ ਨਹੀਂ ਜੋ ਨਾਸ਼ ਤੋਂ ਰਹਿਤ ਹੈ ਜੁਗਾਂ ਜੁਗਾਂ ਵਿੱਚ ਜਿਸਦਾ ਇੱਕੋ ਵੇਸ ਲਿਬਾਸ ਰੂਪ ਹੈ ਉਸ ਨੂੰ ਜਪਣ ਦਾ ਉਪਦੇਸ਼ ਅਤੇ ਇਸੇ ਪ੍ਰਕਾਰ ਪਰਮਾਤਮਾ ਦੇ ਮੁਤਲਾਸ਼ੀਆਂ ਦਾ ਭੋਜਨ ਵਾਹਿਗੁਰੂ ਦਾ ਗਿਆਨ ਜਿਸ ਨੂੰ ਦਇਆ ਵਾਲੀ ਬਿਰਤੀ ਨਾਲ ਵੰਡਿਆ ਜਾ ਸਕਦਾ ਹੈ और इस प्रकार दियां सिद्धियां होरना लोकां दा स्वाद है, परमार्थियों दा नहीं। संजोग ते वियोग वस जीआं दा मिलाप ते विछोड़ा हुंदा है। संजोग वियोग द्वारा ही पदार्थ मिलते हैं और पदार्थ विछड़ते हैं। कर्मानुसार हिस्सा मिलता है। इस प्रकार एक माया माई तो तीन चेले ब्रह्मा विष्णु शिवजी आदि होंद विच आए मन्ने गए हैं, जिन्हां दे ताई परमात्मा वेखदा है पर उन्हां दी नज़र विच नहीं आउंदा। यह बड़ा आश्चर्य कौतक है वाहिगुरु का। इस तरह उस परमात्मा का सारिया लोए लोए पुरिया पुरिया विच आसन है। उसके भंडारे हर थां ते हन। उन्हां भंडारियां विच जो वाहिगुरु ने पा एक बारी पा दिता, दुबारा दुबारा वह मुकदे नहीं ते उन्हां विच वस्तु पाउण दी लोड़ नहीं। सृजनहार परमात्मा सृष्टि नूं रच के आप सब नूं वेख रहा है। उसकी ये सारी कार भी सच्ची है क्योंकि वह आप सच्चा है। उस नूं नमस्कार करनी योग है। ये पिछलियां चार पौड़ियां विच सतगुरु महाराज ने योग मत दा जिहड़ा भेख है, बाहरी चिन्ह हन, उन्हां दा खंडन कीता है ते आप शुभ गुणा आदिकां नूं परमात्मा दी प्राप्ति दा वसीला दस्या है। हुण जिहड़े वाच ज्ञानी हन, जिहड़े केवल कहण मात्र नूं कि अहं ब्रह्म अस्मी, मैं ही रब हाँ, जिन्हां ने इत्थे अपनी बिरती नूं टकाया है जां प्रचार कीता समाज विच, वह जिहड़े बनावटी लोग हन, गल्लां बातां नाल ही ब्रह्म ज्ञानी बन के बहण वाले, उन्हां दा खंडन कर रहे हन कि परमात्मा अकाल पुरख दा जाप करन करके उस नूं आराधन करके प्राप्ति हुंदी है, तां ही जीव ब्रह्म विच भेद हो सकदा है। गल्लां बातां करन वाले तां उन्हां कीड़ियां दी न्याई हन जिहड़े बरसात रुत विच मीह पैण नाल पड़ास द्वारा जिहड़े रुड्डां चों खुड्डां चों कीड़े बाहर निकलदे, उन्हां नूं खंभ निकल आउंदे आ, पर वह अडारियां मार के आकाश विच नहीं जा सकदे, विचर नहीं सकदे हन। ये सतगुरु महाराज वचन फरमा रहे हैं, सरवण करो।
एक दो जीवां लख होवे लख होवे लख वीस।
महाराज कहिंदे ने जबान एक है, एक जीव दे नाल परमात्मा नूं जपिया नहीं जा सकता, अंत नहीं पाया जाता, पर जग्यासु दे अंदर इच्छा है कि महाराज मेरी जीव एक है, तेरा स्वरूप तेरा ज्ञान बहुत वड्डा है, पर साढ़े अंदर यह इच्छा पैदा हो कि असी एक जबान नाल की एक तो लखा जबाना साड़ियां बन जान, लखा तो भी लख जबाना बन जान, जेवा एक होए लख कोटि लख कोटि कोट त्यावै गो, लाख जेवा देवो मेरे प्यारे मुख हर आराध्य मेरा राम। हे मेरे प्यारे वाहिगुरु, मेरे ताई लखा जबाना बख्श दो, जिस करके मेरा मुख एक एक जबान नाल लखा लखा वारी तेरे नाम नूं उचारण करे। ये जग्यासा अवस्था है, इथों ज्ञान दियां सत भूमिका आरंभ हो रही हैं। इस पौड़ी अंदर जो जग्यासा अवस्था है, ज्ञान दी पहली भूमिका, इसका वर्णन सच्चे पातशाह कर रहे ने। पहली भूमिका का नाम है शुभ इच्छा। मन दे अंदर श्रेष्ठ इच्छा ने जन्म लेना कि मैं परमार्थी बना, रब नूं जपया करा, तीर्थ यात्रा करा, साधु महात्मा की संगत करा, सेवा करा, निर्माणता नूं धारण करा, शुभ गुण धारण करा, इत्यादिक शुभ इच्छा का मन विच जन्म होना। दूसरी है सुविचारना, परमात्मा की है, आत्मा की है, ये शरीर किन्ना तत्तां दा बनिया है, की करना चाहिदा की नहीं करना चाहिदा, इत्यादि सो विचारना। आपां ख्याल ये करना है कि धर्म दी पौड़ी दे जिहड़े ये सत डंडे सत भूमिका हन, इन्हां विचों असीं किस नूं ग्रहण कीता है, कित्थे जे साडी बिरती खड़ी है। सो इस प्रकार सो विचारना तो अगे तनु मानसा है। तनु मानसा का मतलब है दुनियावी ख्वाहिशां का त्याग हो जाना। जो सत्संगी मनुख है, सत्संगत करदिया करदिया उहदे अंदर ज्ञान पैदा हो जाता है कि शरीर भी मिथ्या है, संसार के पदार्थ भी मिथ्या हैं, ਸਰੀਰ ਨਾਲ ਸੰਬੰਧ ਰੱਖਣ ਵਾਲੇ ਸਭ ਸੰਬੰਧੀ ਵੀ ਉਹਨਾਂ ਦੇ ਸਰੀਰ ਵੀ ਮਿੱਥਿਆ ਹਨ। ਤਤ ਵਸਤੂ ਹੈ ਪਰਮਾਤਮਾ ਤੇ ਉਸਦਾ ਨਾਮ। ਇਸ ਕਰਕੇ ਦੁਨਿਆਵੀ ਖਾਹਿਸ਼ਾਂ ਦਾ ਮਨ ਵਿੱਚੋਂ ਤਿਆਗ ਹੋ ਜਾਂਦਾ ਹੈ। ਚੌਥਾ ਪਦ ਵਿਦਵਾਨਾਂ ਨੇ ਚੌਥੀ ਭੂਮਿਕਾ ਕਥਨ ਕੀਤੀ ਹੈ, ਸਤਵਾਪਤ। ਸਤ ਸਰੂਪ ਪਰਮਾਤਮਾ ਦਾ ਹਿੱਸਾ ਜਿਹੜੀ ਆਤਮਾ ਹੈ, ਇਹ ਵੱਖਰੀ ਪ੍ਰਤੀਤ ਹੋਣੀ ਸਰੀਰ ਤੋਂ। ਐਸੇ ਗਿਆਨ ਵਿੱਚ ਮਨ ਖਲੋਤਾ ਰਹਿਣਾ। ਇਸੇ ਪ੍ਰਕਾਰ ਪੰਜਵਾਂ ਡੰਡਾ ਹੈ ਅਸੰਸਕਤ। ਹੰਗਤਾ ਅਤੇ ਮੋਹ ਦੀ ਨਿਵਿਰਤੀ ਹੋਣੀ, ਹੰਕਾਰ ਤੇ ਮੋਹ ਮਨ ਵਿੱਚੋਂ ਮਿਟ ਜਾਣਾ। ਇਸੇ ਤਰ੍ਹਾਂ ਛੇਵਾਂ ਡੰਡਾ, ਜਿਸ ਨੂੰ ਪਦਾਰਥਾ ਭਾਵਨੀ ਕਹਿੰਦੇ ਹਨ, ਬ੍ਰਹਮ ਲੋਕ ਲੋ ਭੋਗ ਜੋ ਕਾਗ ਬਿਸ਼ਟ ਸਮਝਾਨ। ਦੁਨੀਆ ਦੇ ਪਦਾਰਥ ਤੱਕ ਹੀ ਜੋ ਪ੍ਰਲੋਕ ਦੇ ਦਿਵ ਭੋਗ ਹਨ ਜਾਂ ਪ੍ਰਲੋਕ ਦੀਆਂ ਮੁਕਤੀਆਂ ਹਨ, ਉਹਨਾਂ ਦੀ ਵੀ ਮਨ ਵਿੱਚੋਂ ਵਾਸ਼ਨਾ ਮਿਟ ਜਾਣੀ। ਮੁਕਤ ਬੱਪੜੇ ਤੇ ਗਿਆਨੀ ਤਿਆਗੇ। ਆਤਮ ਗਿਆਨਵਾਨ ਮੁਕਤੀ ਨੂੰ ਵੀ ਤਿਆਗ ਦਿੰਦੇ ਆ, ਮੁਕਤੀ ਦਾ ਵੀ ਖਿਆਲ ਨਹੀਂ ਮਨ ਚ ਰੱਖਦੇ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਸ ਅਵਸਥਾ ਵਿੱਚ ਜਿਹੜਾ ਪਹੁੰਚ ਜਾਏ, ਫਿਰ ਇਸ ਤੋਂ ਅਗਲਾ ਡੰਡਾ ਹੈ ਤੁਰਿਆ ਪਦ। ਤੁਰਿਆ ਅਵਸਥਾ ਚੌਥਾ ਪਦ ਵੀ ਇਸ ਨੂੰ ਕਹਿੰਦੇ ਹਨ, ਜਿੱਥੇ ਜਾ ਕੇ ਬ੍ਰਹਮ ਵਿੱਚ ਭੇਦਤਾ ਹੁੰਦੀ ਹੈ। ਸੋ ਇਸ ਪ੍ਰਕਾਰ ਰੱਬ ਨੂੰ ਪ੍ਰਾਪਤ ਕਰਨ ਦਾ ਪਰਮਾਰਥ ਦਾ ਸਭ ਤੋਂ ਵਧੀਆ ਰਸਤਾ, ਸਭ ਤੋਂ ਸੁਖੈਨ ਤੇ ਸ਼੍ਰੋਮਣੀ ਰਸਤਾ ਵਾਹਿਗੁਰੂ ਨੂੰ ਜਪਣਾ ਹੈ, ਵਾਹਿਗੁਰੂ ਨੂੰ ਚੇਤੇ ਕਰਨਾ ਹੈ। ਪਹਿਲਾਂ ਜ਼ਬਾਨ ਦੇ ਨਾਲ, ਇਸ ਜੀਭ ਦੇ ਨਾਲ ਵਾਹਿਗੁਰੂ ਨੂੰ ਜਪਣਾ। ਬਚਨ ਕੀਤੇ ਹਨ ਸਤਿਗੁਰਾਂ ਨੇ ਬਾਣੀ ਵਿੱਚ ਕਿ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ। ਜਿਹੜੇ ਨੇਤਰ ਸਾਧੂ ਮਹਾਤਮਾ ਸਤਿਗੁਰਾਂ ਦੇ ਸੰਗਤ ਦੇ ਦਰਸ਼ਨ ਨਹੀਂ ਕਰਦੇ, ਉਹ ਨੇਤਰ ਇਹਨਾਂ ਅੱਖਾਂ ਗੋਲਕਾਂ ਵਾਲੇ ਜਿਹੜੇ ਟੋਏ ਹਨ ਅੱਖਾਂ ਦੇ, ਇਹਨਾਂ ਵਿੱਚ ਬਿਠਾ ਦੇਣੇ ਯੋਗ, ਯਾਨੀ ਕਿ ਬੰਦ ਕਰ ਦੇਣੇ ਯੋਗ ਹੈ। ਕਹਿੰਦੇ ਫਲਾਨੇ ਦੀ ਅੱਖ ਬਹਿ ਗਈ, ਇਸ ਪ੍ਰਕਾਰ ਉਹ ਬਹਾਲ ਦੇਣੇ ਯੋਗ ਹਨ, ਨੇਤਰ ਅੱਖਾਂ ਬੰਦ ਕਰਨ ਦੇਣੇ ਯੋਗ ਹਨ। ਸੋ ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਜਿਹੜੇ ਕੰਨ ਪਰਮਾਤਮਾ ਦਾ ਸ਼ਬਦ ਨਹੀਂ ਸੁਣਦੇ, ਸਤਿਗੁਰਾਂ ਦੇ ਉਪਦੇਸ਼ ਨੂੰ, ਬਾਣੀ ਨੂੰ ਕਦੇ ਨਹੀਂ ਸੁਣਦੇ, ਉਹਨਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਉਹਨਾਂ ਕੰਨਾਂ ਨੂੰ ਬੰਦ ਕਰ ਦੇਣਾ ਚਾਹੀਦਾ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਜਿਹੜੀ ਜੀਵ, ਜਿਹੜੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਕਦੇ ਉਚਾਰਦੀ, ਕਹਿੰਦੇ ਤਿਲ ਤਿਲ ਟੁਕੜੇ ਟੁਕੜੇ ਕੀਮਾ ਕੀਮਾ ਕਰਕੇ ਕੱਟ ਕੱਟ ਕੇ ਸੁੱਟ ਦੇਣੀ ਚਾਹੀਦੀ ਹੈ। ਹਰ ਹਾਂ ਜਬ ਬਿਸਰਾ ਗੋਬਿੰਦ ਰਾਏ ਦਿਨੋ ਦਿਨ ਘਟੀਆ। ਜਦੋਂ ਗੋਬਿੰਦ ਰਾਏ ਪਰਮਾਤਮਾ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ, ਉਦੋਂ ਦਿਨੋ ਦਿਨ ਘਾਟਾ ਹੀ ਘਾਟਾ ਹੈ। ਸੋ ਲਾਭ ਕੋਈ ਨਹੀਂ, ਹਨੀ ਹਨੀ ਹੈ। ਸੋ ਇਸ ਕਰਕੇ ਪਰਮਾਤਮਾ ਦੀ ਯਾਦ ਚ ਪਰੋਇਆ ਜਾਣਾ ਹਿਰਦਾ, ਇਹ ਅਵਸਥਾ ਤਾਂ ਹੀ ਪ੍ਰਾਪਤ ਹੋਵੇਗੀ। ਪਹਿਲਾਂ ਸਰੀਰਕ ਤੌਰ ਤੇ ਤਰਦਦ ਮਿਹਨਤ ਕਰਨੀ ਪਏਗੀ। ਜਿਵੇਂ ਨਲਕੇ ਨੇ ਪਾਣੀ ਛੱਡਿਆ ਹੁੰਦਾ, ਉਸ ਦੇ ਉੱਪਰੋਂ ਪਾਣੀ ਪਾ ਕੇ ਹੇਠਲੇ ਪਾਣੀ ਨਾਲ ਉਹਦਾ ਸੰਬੰਧ ਜਦੋਂ ਬਣਦਾ, ਫਿਰ ਨਲਕਾ ਪਾਣੀ ਚੱਕਦਾ। ਟਿਊਬਵੈਲ ਕਹਿ ਲਓ, ਨਲਕਾ ਕਹਿ ਲਓ, ਕੁਛ ਕਹਿ ਲਓ, ਇਸੇ ਪ੍ਰਕਾਰ ਨਾਮ ਅੰਮ੍ਰਿਤ ਹੈ ਤਾਂ ਜੀਵ ਦੇ ਹਿਰਦੇ ਅੰਦਰ ਹੀ, ਪਰ ਉਸ ਨਾਮ ਨਾਲ ਜਿਹੜਾ ਅੰਦਰ ਹਿਰਦੇ ਚ ਸਮਾਇਆ ਹੋਇਆ ਪਰਮੇਸ਼ਵਰ ਦਾ ਨਾਮ, ਉਹਦੇ ਨਾਲ ਸੰਬੰਧ ਨਹੀਂ ਬਣਦਾ ਸਾਡੀ ਬਿਰਤੀ ਦਾ, ਮਨ ਦਾ। ਮਨ ਦਾ ਸੰਬੰਧ ਉਸ ਨਾਮ ਅੰਮ੍ਰਿਤ ਨਾਲ ਬਣਾਉਣ ਵਾਸਤੇ ਸਰੀਰਕ ਤੌਰ ਤੇ ਰਸਨਾ ਤੇ ਰੱਖ ਕੇ ਵਾਹਿਗੁਰੂ ਦੇ ਨਾਮ ਨੂੰ, ਗੁਰਾਂ ਦੇ ਬਖਸ਼ੇ ਹੋਏ ਗੁਰਮੰਤਰ ਨੂੰ ਜਪਣ ਦੇ ਨਾਲ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਜੈਸੇ 68 ਤੀਰਥ ਪਰਸ ਕੀਓ ਜੁਗ ਚਾਰ ਚੜ੍ਹਿਓ ਕਬਲਾਸ ਰਹਿਓ। ਕਹਿੰਦੇ ਜਿਸ ਤਰ੍ਹਾਂ ਕੋਈ 68 ਤੀਰਥਾਂ ਦੇ ਇਸ਼ਨਾਨ ਕਰ ਲਵੇ, ਚਾਰ ਯੁੱਗ ਕੈਲਾਸ ਪਰਬਤ ਤੇ ਬੈਠ ਕੇ ਸਮਾਧੀ ਲਾ ਲਵੇ, ਜੈਸੇ ਕੋਟ ਜਨਮ ਕੁਰਸ਼ੇਤਰ ਮੈਂ ਅਸੁਮੇਧ ਜਗ ਅਭੰਗ ਠਹਿਓ। ਜਿਸ ਲੱਖ ਵਾਰ ਕੁਰਸ਼ੇਤਰ ਮੈਂ ਅਸੁਮੇਧ ਜਗ ਅਭੰਗ ਠਹਿਓ, ਜਿਸ ਤਰ੍ਹਾਂ ਲੱਖਾਂ ਵਾਰੀ ਕੁਰਸ਼ੇਤਰ ਦੀ ਧਰਤੀ ਤੇ ਜਾ ਕੇ ਬਹੁਤਾ ਦਾਨ ਪੁੰਨ ਕਰ ਲਵੇ, ਅਸੁਮੇਧ ਜਗ ਕਰ ਲਵੇ, ਜਿਸ ਕੋਟ ਜਨਮ ਤਪ ਉਰਦ ਮੁਖੀ ਬੈ ਸੰਤਰ ਮੈਂ ਤਨ ਦਾਹ ਦਿਓ। ਜਿਸ ਤਰ੍ਹਾਂ ਕੋਈ ਕਰੋੜਾਂ ਜਨਮ ਤਪੱਸਿਆ ਕਰੇ ਪੁੱਠਾ ਲਟਕ ਕੇ ਜੰਗਲਾਂ ਵਿੱਚ, ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ਼੍ਰੀ ਵਾਹਿਗੁਰੂ ਕਹਿਓ। ਕਹਿੰਦੇ ਫਿਰ ਵੀ ਵਾਹਿਗੁਰੂ ਦਾ ਨਾਮ ਜਿਹੜਾ ਦਿਲੋਂ ਉਚਾਰਿਆ ਹੋਇਆ ਨਾਮ ਹੈ ਨਾ, ਇੱਕ ਵਾਰੀ ਉਹ ਇਹਨਾਂ ਸਾਰੇ ਕਰਮਾਂ ਧਰਮਾਂ ਤੋਂ ਉੱਚਾ ਹੋਵੇਗਾ, ਉਹਦਾ ਫਲ ਜ਼ਿਆਦਾ ਹੋਵੇਗਾ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਸਾਡੀ ਕਲਿਆਣ ਕਿਸ ਤਰ੍ਹਾਂ ਹੋਵੇ, ਤਾਂ ਹਜ਼ੂਰ ਕਹਿੰਦੇ ਹਨ ਕਿ ਤੁਸੀਂ ਰਾਜਸੀ ਸ਼ਾਂਤ ਕੀ ਤਪ ਕਰੋ। ਕਹਿਣ ਲੱਗੇ ਮਹਾਰਾਜ ਸਾਨੂੰ ਸਮਝਾਓ, ਤਾਂ ਫਿਰ ਹਜ਼ੂਰ ਕਹਿਣ ਲੱਗੇ ਇੱਕ ਹੁੰਦਾ ਤਾਮਸੀ ਤਪ। ਤਾਮਸੀ ਤਪ ਹੁੰਦਾ ਹੈ ਜਲ ਧਾਰੇ ਕਰਨੇ, ਪੁੱਠੇ ਲਟਕਣਾ, ਵਰਖਾ ਸਹਾਰਨੀ, ਧੁੱਪ ਸਹਾਰਨੀ, ਧੂੰਏ ਬਾਲ ਕੇ ਵਿੱਚ ਬੈਠ ਜਾਣਾ, ਸਰੀਰ ਨੂੰ ਤੰਗ ਕਰਨਾ, ਉਹਦਾ ਫਲ ਘੱਟ ਹੈ ਪਰ ਮਿਹਨਤ ਜ਼ਿਆਦਾ। ਤੇ ਜਿਹੜਾ ਰਾਜਸੀ ਤਾਮਸੀ ਰਾਜਸੀ ਸ਼ਾਂਤਕੀ ਤਪ ਅਸੀਂ ਤੁਹਾਨੂੰ ਦੱਸ ਰਹੇ ਹਾਂ, ਉਹ ਹੈ ਸਤਸੰਗਤ ਕਰਨੀ, ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਸੇਵਾ ਚ ਲਾਉਣਾ, ਸਵੇਰੇ ਸ਼ਾਮ ਦੋ ਵੇਲੇ ਸੰਗਤ ਕਰਨੀ, ਰਸਨਾ ਤੇ ਰੱਖ ਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ, ਸਾਧੂ ਮਹਾਤਮਾ ਦੇ ਦਰਸ਼ਨ ਕਰਨੇ, ਸੇਵਾ ਕਰਨੀ ਆਦਿਕ। ਕਹਿਣ ਲੱਗੇ ਮਹਾਰਾਜ ਸਵਾਲ ਉੱਠਦਾ ਸਾਡੇ ਮਨ ਵਿੱਚ ਕਿ ਜਿਹੜਾ ਤੁਸੀਂ ਪਹਿਲਾਂ ਤਪ ਦੱਸਿਆ ਉਹ ਹੈਗਾ ਔਖਾ, ਉਹਦਾ ਫਲ ਤੁਸੀਂ ਘੱਟ ਦੱਸ ਰਹੇ ਹੋ, ਜਿਹੜਾ ਪਿੱਛੋਂ ਤੁਸੀਂ ਕਥਨ ਕੀਤੇ ਆ ਬਚਨ, ਇਹ ਕੰਮ ਤਾਂ ਸੌਖਾ ਹੈ ਪਰ ਤੁਸੀਂ ਕਹਿ ਰਹੇ ਹੋ ਵੀ ਫਲ ਛੇਤੀ ਮਿਲਦਾ ਔਰ ਜ਼ਿਆਦਾ ਫਲ ਮਿਲਦਾ, ਜਿਹੜਾ ਕੰਮ ਜ਼ਿਆਦਾ ਮਿਹਨਤ ਲਏ ਉਹਦਾ ਫਲ ਜ਼ਿਆਦਾ ਹੋਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਨਹੀਂ, ਸੁਣੋ, ਜਿਸ ਤਰ੍ਹਾਂ ਕੋਈ ਸਬਜ਼ੀ ਮਿਰਚ ਮਸਾਲਾ ਵੇਚਣ ਵਾਲਾ ਜਾਂ ਮੂੰਗਫਲੀ ਵੇਚਣ ਵਾਲਾ ਸਾਰਾ ਦਿਨ ਘੁੰਮ ਫਿਰ ਕੇ ਆਪਣੀ ਉਹ ਰਸਦ ਨੂੰ ਵੇਚਦਾ ਹੈ ਤੇ ਬੜਾ ਉਹਨੂੰ ਹੁੱਕੇ ਦੇਣੇ ਪੈਂਦੇ ਹਨ, ਬੜੀ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ, ਪਰ ਫਲ ਉਹਦਾ ਘੱਟ ਹੈ। ਇੱਕ ਬਜਾਜੀ ਦੀ ਦੁਕਾਨ ਕਰਨ ਵਾਲਾ ਦੁਕਾਨ ਤੇ ਬੈਠਾ, ਤਕੀਆਂ ਦੀਆਂ ਓਟਾਂ ਲਾਈਆਂ ਹੋਈਆਂ ਔਰ ਸੁੱਖ ਦੇ ਸਹਿਤ ਬੈਠਾ ਛਾਵੇਂ, ਕੱਪੜਾ ਵੇਚਦਾ, ਬਜਾਜੀ ਦੀ ਦੁਕਾਨ ਕਰਦਾ, ਦੋ ਚਾਰ ਗਾਹਕ ਵਣਜਦਾ ਤੇ ਜ਼ਿਆਦਾ ਕਮਾਈ ਕਰ ਲੈਂਦਾ। ਇੱਕ ਸੁਨਿਆਰ ਹੁੰਦਾ, ਉਹ ਸੋਨੇ ਦੇ ਇੱਕ ਦੋ ਗਾਹਕ ਹੀ ਵਣਜਦਾ ਤੇ ਉਹਨਾਂ ਤੋਂ ਜ਼ਿਆਦਾ ਨਫ਼ਾ ਪ੍ਰਾਪਤ ਕਰ ਲੈਂਦਾ। ਫਿਰ ਵੱਡੇ ਵੱਡੇ ਸ਼ਹਿਰਾਂ ਵਿੱਚ ਜਿਹੜੇ ਜੌਹਰੀ ਲੋਕ ਹੁੰਦੇ ਨੇ ਉਹ ਦੁਕਾਨ ਤੇ ਕਦੇ ਕਦੇ ਹੀ ਬੈਠਦੇ ਆ ਅਤੇ ਛਹੀ ਛਮਾਹੀ ਇੱਕ ਅੱਧਾ ਗਾਹਕ ਵਣਜਦੇ ਆ, ਇੱਕ ਅੱਧਾ ਹੀਰਾ ਜਾਂ ਜਵਾਹਰ ਵੇਚ ਕੇ ਉਸ ਤੋਂ ਲੱਖਾਂ ਰੁਪਏ ਕਮਾ ਲੈਂਦੇ ਨੇ। ਇਸੇ ਪ੍ਰਕਾਰ ਕਲਯੁਗ ਦੇ ਸਮੇਂ ਅੰਦਰ ਵਾਹਿਗੁਰੂ ਨੇ ਕਿਰਪਾਲਤਾ ਕੀਤੀ, ਗੁਰੂ ਨਾਨਕ ਸਾਹਿਬ ਦੁਆਰਾ ਇਹ ਰਸਤਾ ਸਿੱਖੀ ਦਾ ਤੋਰਿਆ ਹੈ। ਇਹਦੇ ਵਿੱਚ ਇਸ ਕਲਯੁਗ ਦੇ ਸਮੇਂ ਅੰਦਰ ਜੀਆਂ ਦੀਆਂ ਉਮਰਾਂ ਘੱਟ ਹਨ, ਇਸ ਕਰਕੇ ਤਰਸ ਕਰਕੇ ਇਹਨਾਂ ਜੀਆਂ ਤੇ ਇਹ ਸਤਸੰਗਤ ਦਾ ਮਾਰਗ ਤੋਰਿਆ ਹੈ। ਇਹ ਕਰਮ ਤਾਂ ਸੌਖਾ ਹੈ ਪਰ ਇਹਦਾ ਫਲ ਜ਼ਿਆਦਾ ਹੈ ਔਰ ਛੇਤੀ ਫਲ ਪ੍ਰਾਪਤ ਹੁੰਦਾ ਹੈ। ਸੋ ਉਸੇ ਸਮਝ ਗਏ ਸਿੱਖ ਵੀ ਮਹਾਰਾਜ ਠੀਕ ਹੈ ਜੋ ਤੁਸੀਂ ਬਚਨ ਕੀਤਾ ਹੈ। ਇਸ ਪ੍ਰਕਾਰ ਪਰਮਾਤਮਾ ਦੇ ਨਾਮ ਨੂੰ ਇੱਛਾ ਰੱਖਣੀ ਜਪਣ ਦੀ ਤੇ ਬੇਨਤੀਆਂ ਕਰਨੀਆਂ ਕਿ ਮਹਾਰਾਜ ਕਿਰਪਾਲਤਾ ਕਰੋ। ਇਹ ਜਪਦਿਆਂ ਜਪਦਿਆਂ ਜਦੋਂ ਰਸ ਆਉਂਦਾ ਤੇ ਫਿਰ ਐਸੀ ਅਵਸਥਾ ਬਣਦੀ ਹੈ ਗੁਰਮੁਖ ਪਿਆਰਿਆਂ ਦੀ, ਉਹ ਚਾਹੁੰਦੇ ਨੇ ਕਿ ਸਾਡੇ ਸਰੀਰ ਦੇ ਜਿੰਨੇ ਰੋਮ ਕੂਪ ਹੈ ਇਹ ਸਭ ਜ਼ਬਾਨਾਂ ਬਣ ਜਾਣ ਔਰ ਇੱਕ ਜ਼ਬਾਨ ਤੋਂ ਦੂਦਾ ਅਰਥ ਇੱਥੇ ਤੋਂ ਹੈ, ਇੱਕ ਤੋਂ ਜੀਵ ਤੋਂ ਲੱਖਾਂ ਹੋ ਜਾਣ ਔਰ ਲੱਖਾਂ ਜ਼ਬਾਨਾਂ ਤੋਂ 20 ਲੱਖ ਹੋ ਜਾਣ ਜਾਂ ਇੱਕ ਇੱਕ ਜ਼ਬਾਨ ਤੋਂ 20-20 ਲੱਖ ਹੋਰ ਬਣ ਜਾਣ, ਜਿੰਨੇ ਰੋਮ ਕੂਬ ਹਨ ਸਾਰੇ ਨਾਮ ਜਪਣ ਲੱਗ ਜਾਣ ਔਰ ਇਸੇ ਪ੍ਰਕਾਰ ਜ਼ਬਾਨ ਨਾਲ ਜਪਦਿਆਂ ਜਪਦਿਆਂ ਫਿਰ ਗਲੇ ਦੇ ਅੰਦਰ ਮੱਧਮਾ ਬਾਣੀ ਦੁਆਰਾ ਜਾਪ ਹੁੰਦਾ। ਫਿਰ ਸਤਪੁਰਸ਼ਾਂ ਨੇ ਦੱਸਿਆ ਵੀ ਬਸੰਤੀ ਬਾਣੀ ਦਿਲ ਦੇ ਵਿੱਚ ਯਾਦ ਵਸ ਜਾਣੀ ਔਰ ਫਿਰ ਪਰਾ ਬਾਣੀ ਦੁਆਰਾ ਜਿਹੜਾ ਨਾਭੀ ਹੈ, ਨਾਭੀ ਦੁਆਰਾ ਸਵਾਸ ਸਵਾਸ ਸਿਮਰਨ ਨਿਰਯਤਨ ਹੋਣਾ ਆਪਣੇ ਆਪ ਔਰ ਫਿਰ ਜਿਵੇਂ ਭੋਜਨ ਖਾਈਦਾ ਗਲੇ ਤੋਂ ਅੱਗੇ ਲੰਘ ਜਾਂਦਾ ਪੇਟ ਵਿੱਚ, ਫਿਰ ਉੱਥੋਂ ਇਹ ਪਾਣੀ ਜਿਹਾ ਬਣਦਾ ਹਰੇ ਜਿਹੇ ਰੰਗ ਦਾ, ਫਿਰ ਖੱਟੇ ਰੰਗ ਦਾ, ਫਿਰ ਖੂਨ ਬਣ ਜਾਂਦਾ ਔਰ ਖੂਨ ਬਣ ਕੇ ਸਾਰੇ ਸਰੀਰ ਦੇ ਵਿੱਚ ਪਹੁੰਚ ਜਾਂਦਾ, ਉਹ ਸਰੀਰ ਨੂੰ ਸੱਤਾ ਸਫੁਰਤੀ ਦਿੰਦਾ ਜਿਹਦੇ ਆਸਰੇ ਸਰੀਰ ਚੱਲਦਾ ਫਿਰਦਾ। ਇਸੇ ਪ੍ਰਕਾਰ ਜਦੋਂ ਨਾਮ ਪਚ ਜਾਂਦਾ ਹੈ, ਅੰਦਰ ਵਸ ਜਾਂਦਾ ਹੈ, ਅੰਦਰ ਅਵਸਥਾ ਐਸੀ ਬਣ ਜਾਂਦੀ ਹੈ, ਧਿਆਨ ਦੁਆਰਾ ਜਪਿਆ ਜਾਂਦਾ, ਫਿਰ ਨਿਰਯਤਨ ਜਾਪ ਹੋਣ ਲੱਗਦਾ, ਅਜਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ। ਫਿਰ ਇਸੇ ਪ੍ਰਕਾਰ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ। ਸੋ ਪੌਣ ਪਾਣੀ ਬੈ ਸੰਤਰ, ਧਰਤੀ ਪਤਾਲ ਆਕਾਸ਼, ਇਹ ਵੀ ਨਾਮ ਜਪਦੇ ਹੋਏ ਪ੍ਰਤੀਤ ਹੁੰਦੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਭਾਈ ਮਰਦਾਨਾ ਜੀ, ਹਰ ਹਰ ਟਪੀ ਤੂੰ ਤੂੰ ਕਰ ਹੈ ਬੋਲੇ ਹੈ ਭਲੀ ਬਾਣ। ਆ ਜਿਹੜਾ ਖੂਹ ਚੱਲਦਾ ਨਾ ਮਰਦਾਨਾ ਜੀ, ਹਟ ਚੱਲ ਰਿਹਾ ਹੈ, ਇਹਦੇ ਵਿੱਚੋਂ ਵੀ ਤੂੰ ਤੂੰ ਦੀ ਆਵਾਜ਼ ਆ ਰਹੀ ਹੈ, ਇਹ ਵੀ ਪਰਮਾਤਮਾ ਦੇ ਨਾਮ ਨੂੰ ਜਪ ਰਿਹਾ ਹੈ। ਸੋ ਇਸੇ ਪ੍ਰਕਾਰ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਕੋਲ ਬੇਨਤੀ ਕੀਤੀ ਸੀ ਜਥੇ ਦੇ ਸਿੰਘਾਂ ਨੇ, ਤੇ ਮਹਾਰਾਜ ਜਿਹੜੇ ਬਚਨ ਲਿਖੇ ਆ ਬਾਣੀ ਅੰਦਰ ਵੀ ਧਰਤੀ ਪਤਾਲ ਆਕਾਸ਼ ਵੀ ਰੱਬ ਦਾ ਨਾਮ ਜਪਦੇ ਨੇ, ਇਹ ਤੁਸੀਂ ਸੁਣਾ ਸਕਦੇ ਹੋ? ਕਹਿਣ ਲੱਗੇ ਹਾਂ ਸਿੰਘੋ, ਆਓ ਤੁਹਾਨੂੰ ਸੁਣਾਈਏ। ਅੱਠ ਸਿੰਘ ਸਨ ਜਿਨ੍ਹਾਂ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਵੀ, ਖਾਲਸਾ ਜੀ ਵੀ ਸ਼ਾਮਿਲ ਸਨ। ਔਰ ਅਕਾਲ ਕੁਟੀਆ ਉਸ ਕਮਰੇ ਦਾ ਨਾਂ ਭਿੰਡਰਾਂ ਵਿਖੇ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀ, ਉੱਥੇ ਮਹਾਂਪੁਰਸ਼ਾਂ ਨੇ ਅਰਦਾਸ ਕਰਕੇ ਤੇ ਉਹਨਾਂ ਸਿੰਘਾਂ ਵਾਸਤੇ ਬੇਨਤੀ ਕਰਕੇ ਆ ਬਾਹਰ ਆ ਗਏ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਂ ਪ੍ਰਕਾਸ਼ ਹੋਇਆ, ਫਿਰ ਉਸ ਪ੍ਰਕਾਸ਼ ਦੁਆਰਾ ਪ੍ਰਕਾਸ਼ ਵਿੱਚ ਸਰੂਪ ਧਾਰਿਆ ਗੁਰੂ ਨਾਨਕ ਸਾਹਿਬ ਦਾ, ਫਿਰ ਦਸਾਂ ਪਾਤਸ਼ਾਹ ਵਾਰੀ ਵਾਰ ਦਰਸ਼ਨ ਦਿੱਤੇ, ਫਿਰ ਉਹਨਾਂ ਦੇ ਸਰੀਰਾਂ ਚੋਂ ਜਾਪ ਹੋਣ ਲੱਗਾ, ਰੋਮ ਕੂਪ ਜਿਹੜੇ ਰੋਮ ਰੋਮ ਹਰ ਧਿਆਵਾ, ਗੁਰਮੁਖ ਰੋਮ ਰੋਮ ਹਰ ਧਿਆਵਾ ਦੀ ਅਵਸਥਾ ਬਣੀ। ਫਿਰ ਦੇਸ਼ ਕਾਲ ਦਾ ਚੇਤਾ ਭੁੱਲ ਗਿਆ ਔਰ ਧਰਤੀ ਆਕਾਸ਼ ਪਤਾਲ ਸਭਨਾਂ ਪਾਸਿਆਂ ਤੋਂ ਮੂਲ ਮੰਤਰ ਗੁਰਮੰਤਰ ਦੀਆਂ ਆਵਾਜ਼ਾਂ ਆਈਆਂ। 16 ਪਹਿਰ ਇਸ ਅਵਸਥਾ ਚ ਰਹੇ। ਫਿਰ ਮਹਾਂਪੁਰਸ਼ਾਂ ਨੇ ਅਰਦਾਸ ਕਰਕੇ ਉਹਨਾਂ ਦੀ ਅਵਸਥਾ ਤਬਦੀਲ ਕੀਤੀ। ਕਹਿਣ ਲੱਗੇ ਜੀ, ਇਸੇ ਥਾਂ ਤੇ ਰਹਿਣ ਦੇਣਾ ਸੀ, ਬੜੇ ਆਨੰਦ ਬਣਿਆ ਹੋਇਆ ਸੀ। ਕਹਿਣ ਲੱਗੇ, ਜਦੋਂ ਬੱਚਾ ਛੋਟਾ ਹੁੰਦਾ, ਉਹਦਾ ਪਿਤਾ ਜਾਂ ਉਹਦਾ ਵੱਡਾ ਭਰਾ ਉਸ ਨੂੰ ਕੰਧਿਆਂ ਤੇ ਚੱਕ ਕੇ ਮੇਲਾ ਵਿਖਾਉਂਦਾ, ਪਰ ਉਸ ਨੂੰ ਅਸਲੀ ਆਨੰਦ ਉਦੋਂ ਹੁੰਦਾ ਜਦੋਂ ਆਪ ਸਿਆਣਾ ਬਣ ਕੇ ਵੱਡੀ ਉਮਰ ਜਾ ਕੇ ਜਵਾਨੀ ਦੀ ਉਮਰ ਚ ਆਪਣੀ ਮਰਜ਼ੀ ਨਾਲ ਮੌਜ ਨਾਲ ਵਿਚਰ ਕੇ ਮੇਲਾ ਵੇਖੇ। ਇਸ ਪ੍ਰਕਾਰ ਆਪਣੀ ਕਮਾਈ ਨਾਲ ਤੁਹਾਨੂੰ ਸਤਿਗੁਰੂ ਮਹਾਰਾਜ ਦੇ ਬਚਨ ਤੁਹਾਡੇ ਸਾਹਮਣੇ ਪ੍ਰਗਟ ਕਰਨ ਲਈ ਬੇਨਤੀ ਕਰਕੇ ਮੇਲਾ ਵਿਖਾਇਆ, ਤੁਸੀਂ ਹੁਣ ਆਪ ਕਮਾਈ ਕਰਕੇ ਇਸ ਅਵਸਥਾ ਚ ਪਹੁੰਚੋ। ਇਸ ਪ੍ਰਕਾਰ ਜਿਵੇਂ ਭਾਈ ਪਾਰੋ ਜੀ ਪਰਮ ਹੰਸ ਉਹਨਾਂ ਦਾ ਖਿਤਾਬ ਸੀ, ਡੱਲਾ ਨਗਰ ਸੀ, ਜੁਲਕਾ ਉਹਨਾਂ ਦੀ ਗੋਦ ਸੀ, ਸੁਲਤਾਨਪੁਰ ਲੋਧੀ ਦੇ ਨੇੜੇ ਪਿੰਡ ਡੱਲਾ, ਉੱਥੋਂ ਦੇ ਬੜੇ ਗੁਰਮੁਖ ਹੋਏ ਨੇ। ਸੋ ਭਾਈ ਡੱਲਾ ਜੀ, ਡੱਲੇ ਪਿੰਡ ਦੇ ਭਾਈ ਪਾਰੋ ਜੀ ਗੁਰਮੁਖ ਪਿਆਰੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਾਸ ਸੇਵਾ ਕਰਿਆ ਕਰਦੇ ਸਨ, ਤੇ ਉਹਨਾਂ ਦੇ ਤਾਂ ਸਤਿਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਵੀ ਭਾਈ ਪਾਰੋ ਜੀ, ਕੋਈ ਇੱਛਾ ਹੈ ਤਾਂ ਦੱਸੋ। ਕਹਿਣ ਲੱਗੇ, ਮਹਾਰਾਜ ਹੋਰ ਤਾਂ ਇੱਛਾ ਤੁਸਾਂ ਮੇਟ ਦਿੱਤੀਆਂ, ਇੱਕੋ ਇੱਛਾ ਬਣੀ ਰਹਿੰਦੀ ਹੈ। ਹਜ਼ੂਰ, ਕਹਿਣ ਲੱਗੇ, ਉਹ ਦੱਸੋ। ਕਹਿਣ ਲੱਗੇ, ਮਹਾਰਾਜ ਤੁਹਾਡਾ ਸਿਮਰਨ ਨਹੀਂ ਮੈਂ ਬੋਧਾ ਕਰ ਸਕਿਆ, ਕਿਰਪਾ ਕਰੋ ਹੋਰ ਸਿਮਰਨ ਦੀ ਦਾਤ ਬਖਸ਼ੋ। ਹਜ਼ੂਰ, ਕਹਿਣ ਲੱਗੇ, ਹੁਣ ਸਿਮਰਨ ਦੀ ਇਹਨੂੰ ਉੱਪਰ ਕੋਈ ਅਵਸਥਾ ਨਹੀਂ, ਤੁਹਾਡੇ ਰੋਮ ਰੋਮ ਚੋਂ ਜਾਪ ਹੋ ਰਿਹਾ, ਤੱਤਾਂ ਵਿੱਚੋਂ ਵੀ ਨਾਮ ਸੁਣਾਈ ਦੇ ਰਿਹਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਣ ਕਨਹਰ ਕੀ ਘੋਰ। ਇਸ ਪ੍ਰਕਾਰ ਇਹਨੂੰ ਉੱਪਰ ਹੁਣ ਸਿਮਰਨ ਦੀ ਕੋਈ ਅਵਸਥਾ ਨਹੀਂ। ਸਾਡਾ ਚਿੱਤ ਕਰਦਾ ਹੈ ਕਿ ਅਸੀਂ ਤੁਹਾਨੂੰ ਗੁਰਿਆਈ ਪਦ ਤੇ ਬਿਠਾ ਦਈਏ ਤੇ ਆਪਣਾ ਸਰੀਰ ਤਿਆਗ ਕੇ ਤੁਹਾਡੇ ਹਿਰਦੇ ਚ ਬਹਿ ਜਾਈਏ। ਤਾਂ ਉਸ ਵੇਲੇ ਭਾਈ ਪਾਰੋ ਜੀ ਨੇ ਗਲ ਚ ਪੱਲਾ ਪਾ ਕੇ ਬੇਨਤੀ ਕੀਤੀ, ਮਹਾਰਾਜ ਇਹ ਸਰੀਰ ਗੁਰਿਆਈ ਦਾ ਹੱਕਦਾਰ ਨਹੀਂ, ਇਹਨੂੰ ਸਿੱਖੀ ਬਖਸ਼ੋ ਸੱਚੇ ਪਾਤਸ਼ਾਹ। ਤਾਂ ਹਜ਼ੂਰ, ਕਹਿਣ ਲੱਗੇ, ਠੀਕ ਹੈ ਭਾਈ ਪਾਰੋ ਜੀ, ਜੇ ਤੁਸੀਂ ਇੰਜ ਚਾਹੁੰਦੇ ਹੋ ਫਿਰ ਆਪਣਾ ਸਰੀਰ ਤਿਆਗ ਦਿਓ, ਸਾਡੇ ਵਿੱਚ ਅਭੇਦ ਹੋ ਜਾਓ, ਹੁਣ ਅਸੀਂ ਤੁਹਾਥੋਂ ਵੱਖ ਨਹੀਂ ਰਹਿਣਾ ਚਾਹੁੰਦੇ। ਸੋ ਉਸ ਵੇਲੇ ਭਾਈ ਪਾਰੋ ਜੀ ਆਪਣੇ ਨਗਰ ਡੱਲੇ ਚਲੇ ਗਏ ਤੇ ਉਸ ਵੇਲੇ ਸਾਰਾ ਪਦਾਰਥ ਗਰੀਬਾਂ ਸੰਬੰਧੀਆਂ ਚ ਵੰਡ ਕੇ, ਇਸ਼ਨਾਨ ਕਰਕੇ, ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਸਵੈ ਛੰਦ ਮ੍ਰਿਤੂ ਜਿਹੜੀ ਅਵਸਥਾ ਹੁੰਦੀ ਹੈ ਸਿੱਧੀ, ਇਸ ਦੁਆਰਾ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸਤਿਗੁਰੂ ਅਮਰਦਾਸ ਮਹਾਰਾਜ ਵਿੱਚ ਅਭੇਦ ਹੋ ਗਏ। ਇਸ ਪ੍ਰਕਾਰ ਦੀ ਅਵਸਥਾ ਜਗਿਆਸੂ ਦੀ ਬਣ ਜਾਂਦੀ ਹੈ ਕਿ ਮਹਾਰਾਜ ਜਿੰਨੇ ਰੋਮ ਕੂਪ ਹਨ ਸਭ ਜ਼ਬਾਨਾਂ ਹੀ ਬਣ ਜਾਣ। ਜਿਵੇਂ ਪਿਰਥੂ ਰਾਜਾ ਜਿਹੜਾ ਹੋਇਆ, ਉਹਨੇ ਪਰਮੇਸ਼ਰ ਤੋਂ ਬਹੁਤੀਆਂ ਜ਼ਬਾਨਾਂ ਮੰਗੀਆਂ, ਉਹਦੀ ਇੱਛਾ ਪੂਰੀ ਹੋ ਗਈ, ਹੋਰ ਮੰਗੀਆਂ, ਇਸ ਤਰ੍ਹਾਂ ਮੰਗੀ ਗਿਆ। ਫਿਰ ਅਕਾਲ ਪੁਰਖ ਵੱਲੋਂ ਬਚਨ ਹੋਇਆ ਕਿ ਹੁਣ ਤੂੰ ਸਰੀਰ ਛੱਡ ਦੇ, ਸਾਡੇ ਵਿੱਚ ਅਭੇਦ ਹੋ ਜਾ। ਸੋ ਉਹਨੂੰ ਅਭੇਦਤਾ ਬਖਸ਼ੀ ਸੀ। ਇਸ ਪ੍ਰਕਾਰ ਇਹ ਗੁਰਮੁਖ ਪਿਆਰਿਆਂ ਦੀ ਅਵਸਥਾ ਸੱਚੇ ਪਾਤਸ਼ਾਹ ਬਿਆਨ ਕਰ ਰਹੇ ਨੇ, ਜਿਨ੍ਹਾਂ ਦੇ ਅੰਦਰ ਇੱਛਾ ਜਾਗਦੀ ਹੈ ਕਿ ਮਹਾਰਾਜ ਤੁਹਾਡਾ ਹੀ ਨਾਮ ਜਪੀ ਜਾਈਏ, ਹੋਰ ਸਭ ਕੁਝ ਛੁੱਟ ਜਾਏ, ਇੱਕ ਜ਼ਬਾਨ ਤੋਂ ਲੱਖਾਂ ਹੋ ਜਾਣ, ਲੱਖਾਂ ਤੋਂ 20 ਲੱਖ ਜ਼ਬਾਨਾਂ, ਅਥਵਾ ਇੱਕ ਇੱਕ ਜ਼ਬਾਨ ਤੋਂ 20-20 ਲੱਖ ਜ਼ਬਾਨਾਂ ਬਣ ਜਾਣ।
ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼,
ਅਤੇ ਫਿਰ ਉਹ ਜਿਹੜੀਆਂ 20 ਲੱਖ ਜਾਂ ਬਹੁਤੀਆਂ ਜ਼ਬਾਨਾਂ ਹਨ ਅਣਗਿਣਤ, ਉਹਨਾਂ ਜ਼ਬਾਨਾਂ ਦੇ ਨਾਲ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ, ਗੇੜਾ ਮਤਲਬ ਵਾਰੀ, ਲੱਖ ਲੱਖ ਵਾਰੀ ਆਖੀਏ ਇੱਕ ਨਾਮ ਜਗਦੀਸ਼ ਦਾ। जगत दे ईश्वर मालिक अकाल पुरख का जड़ा एक नाम है, सो उस नू उचारण करिए, क्योंकि एको जप एको सलाह है, एक सिमर एको मन आहे, एक सके गुण गाओ अनंत, मन तन जाप एक भगवंत, एको एक एक हरिया, पूर्ण पूर रहे प्रव्याप, अनक विस्तार एक ते पे, एक अराध पराशित गए, मन तन अंतर एक प्रवराता, गुर प्रसाद नानक एक जाता। जिवे भट कहिंदे ने गुरु अमरदास महाराज नू, तैं पढ़िओ एक मन धरिओ एक कर एक पछाणिओ, नैण बैण मोहि एक एक दोठाए न जाणिओ, सुपन एक प्रतख एक एक समह लीणो, तीस एक अर पंज सिद्ध पैंतीस ना खीणो, इको जलाख लखो अलख है, लख एक एक कर वरण्यो, गुरु अमरदास जालप पण तैं एक लोड़ै एक मन्यो। सच्चे पातशाह तुसी इको नू सिद्ध कीता, पैंती अखरां विच वी, पंजां तत्तां विच वी, नेत्रां द्वारा भी एक नू वेखदे हो, कन्नां द्वारा एक दा ही नाम सुणदे हो, एक विच ही समाए होए तदाकार होए होए सच्चे पातशाह, तुसी एक दी लोड़ रखदे हो, एक नू मनदे हो। इसे प्रकार सच्चे पातशाह कहिंदे एक जगदीश दा नाम ही वार वार जपी चलीए, होर सब गल्लां छुट जाण। जिवें महाराज कहिंदे रसना तू आंदरा सरा आज रही, तेरी प्यास ना जाए, प्यास ना जाए, होर तकदा जिचर हर रस पल्ला ना पाए, हर रस पाए पल्ला पिया हर रस, बहुड़ ना तृष्णा लग आए। जदों तक हरि दे नाम दा रस नहीं तेनू प्राप्त हुंदा, जिन्नियां मर्जी है जीव तू गल्लां कर लै, चुगलियां कर लै, निंदा कर लै, तेनू रस नहीं प्राप्त हो सकदा, तेरी प्यास नहीं बुझ सकदी, हरि दे नाम दे रस द्वारा ही तेरी प्यास बुझ सकदी है। इस तरह मारे कहिंदे हे जेबे हे रसगे मधुर प्रै तोयंग, सत हतंग परम बादंग अवरते थे सुध शरण, राम दा मोदर माध दे। मारे कहिंदे हे जीव गल्लां करन वाली, ताड़ ताड़ बजन बोलन वाली जबान, हे रसगे रसां दी ज्ञाती है, दो इंद्रियां दा कम करदी है, एक कर्म इंद्रा बोलन दा कम करदी है, एक रसना इहदा नाम है, ये रसां दी ज्ञाती है, ज्ञान इंद्रा भी है, मन नूं ज्ञान दिंदी है, पदार्थ मिठा है खट्टा है इत्यादिक। इस करके महाराज दो नां लैंदे ने, हे जे बे हे रसगे मधुर प्रै तोयन, तेनू पदार्थ बड़े मिठे प्यारे लगदे ने, सत हतंग सत स्वरूप परमात्मा ना नाम जपन वालों ता तेरी हत मौत हो चुकी, मर चुकी है। परम बादंग बुरे बचन बोल बोल के वड्डे वड्डे झगड़े गल विच पा देनी है आदमी दे। सो इस प्रकार तेनू इथे मात लोग ते आके इस अवस्था नू प्राप्त होना चाहिदा सी, राम दमोदर माधवे जपना चाहिदा सी, पर ए जीव ए इंद्रे जेड़े हन साडे परमात्मा वालों बेमुख हो रहे ने, सतगुरु महाराज सच्चे पातशाह सिक्ख्या दे रहे ने, ते इस इन्हां जबानां नाल अनेकां जबानां बन जाण शरीर दीआं, ते सारीआं जबानां नाल इक परमात्मा जगदीश दा नाम ही आखी जाइए बोली जाइए।
एत राहे पत पगड़िया,
ये जेड़ा राह रस्ता है ना, एदे नाल पत पति जो परमात्मा है उदी प्राप्ति वालियां पौड़ियां प्राप्त हो जांदियां। सो जिन्हां रस्तियां ते चल के जिस पौड़ी ते चढ़ के वाहिगुरू दी प्राप्ति होए ओ पौड़ी प्राप्त हो जांदी है। पत दा अर्थ है इज्जत, इज्जत वालियां पौड़ियां ते चढ़ीदा है।
चढ़िए होए इक्कीस,
सो इस प्रकार इस पौड़ी ते चढ़ के इक्कीस एक ईश्वर दा रूप ही हो जाईदा, उहदे विच अभेदता मिल जांदी है। ब्रह्म ब्रह्म मिलिया कोई ना साक्या भिन्न कर बलराम जीओ, ईश्वर विच ते आत्मा जीवात्मा च फिर फर्क नहीं रह जांदा। सुन सखी पी मैं जीओ बसै, जी मैं बसै के पीओ, जीओ पीओ बीजो नहीं घट मैं जीओ के पीओ। इस अवस्था दे मालिक बन जाईदा, फिर बुझिया नहीं जांदा, समझ नहीं आउंदी भई इस घट शरीर दे अंदर हिरदे च वाहिगुरु है कि आत्मा है। जीव आत्मा ते पीओ परमात्मा एकमिक हो जांदे हन, क्योंकि धन पिर का एक ही संग वासा विच होमै भीत करारी। जदों नाम जपण वाला इस अवस्था च पहुंच जांदा, गुरपूरा होमै भीत तोरी जन नानक मिले बनवारी। संसार जिहड़ा बगीचा है इसका वाली मालिक अकाल पुरख बनवारी, वह मिल पैंदा जदों होमै दी कंध पाड़ जांदी, दूर हो जांदी है। सो इस प्रकार जपण दे नाल अपने अंदरों होमै नाश हो जांदी है। जपण वाला जापक ਜਿਸ ਨੂੰ ਜਪ ਰਿਹਾ ਉਹਦਾ ਰੂਪ ਬਣ ਜਾਂਦਾ ਹੈ, ਅਭੇਦਤਾ ਪ੍ਰਾਪਤ ਹੋ ਜਾਂਦੀ ਹੈ ਇਸ ਪੌੜੀ ਤੇ ਚੜ ਕੇ।
ਹੁਣ ਗੱਲਾਂ ਆਕਾਸ ਕੇ,
ਫਿਰ ਮਹਾਰਾਜ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ, ਕੁਝ ਲੋਕ ਬੜੀਆਂ ਗੱਲਾਂ ਕਰਦੇ ਨੇ ਵੀ ਸਾਨੂੰ ਚਿਦਾਕਾਸ਼ ਬ੍ਰਹਮ ਦੀ ਪ੍ਰਾਪਤੀ ਹੋਈ ਹੋਈ, ਅਸੀਂ ਬ੍ਰਹਮ ਗਿਆਨੀ ਹਾਂ, ਉਸ ਤਰ੍ਹਾਂ ਹੀ ਗੱਲਾਂ ਮਾਰੀ ਜਾਂਦੇ ਆ ਤੇ ਅਸੀਂ ਅਹੰ ਬ੍ਰਹਮ ਅਸਮੀ ਇਸ ਸਿਧਾਂਤ ਨੂੰ ਗ੍ਰਹਿਣ ਕੀਤਾ ਹੋਇਆ। ਅਹੰ ਬ੍ਰਹਮ ਅਸਮੀ ਇਹ ਬ੍ਰਹਮਾ ਦਾ ਪਹਿਲਾ ਵਾਕ ਹੈ ਵੇਦਾਂ ਵਿੱਚ, ਭਈ ਮੈਂ ਰੱਬ ਹਾਂ। ਮਹਾਰਾਜ ਕਹਿੰਦੇ ਨਹੀਂ, ਗੱਲਾਂ ਬਾਤਾਂ ਦੇ ਨਾਲ ਹੀ, ਕਹਿਣ ਦੇ ਨਾਲ ਹੀ ਥੋੜਾ ਕੁ ਚਿਦਾਕਾਸ਼ ਦੀ ਪ੍ਰਾਪਤੀ ਕਰ ਲਏਗਾ, ਕਹਿਣ ਦੇ ਨਾਲ ਹੀ ਥੋੜਾ ਕੁ ਬ੍ਰਹਮ ਗਿਆਨੀ ਬਣ ਜਾਏਗਾ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਇਆ ਜਾਂਦਾ ਸੀ ਪਾਕਿਸਤਾਨ ਚ, ਅੱਜ ਕੱਲ ਜਿਹੜਾ ਸਥਾਨ ਡੇਰਾ ਸਾਹਿਬ, ਤੇ ਉੱਥੇ ਇੱਕ ਆ ਗਿਆ ਬਨੌੜੀ ਜਿਹਾ ਸਾਧ, ਕਹਿਣ ਲੱਗਾ ਮੇਰੀ ਅਵਸਥਾ ਵੀ ਸ੍ਰੀ ਗੁਰੂ ਅਰਜਨ ਦੇਵ ਜੈਸੀ ਹੈ। ਉਹਨੇ ਚੇਲੇ ਨਾਲ ਰੱਖੇ ਹੋਏ ਸੀ, ਉਹ ਬੜਾ ਪ੍ਰਚਾਰ ਕਰਨ, ਸਿਰ ਉਹ ਸਿੰਘਾਂ ਨੇ ਸਮਝਾਇਆ ਵੀ ਇੰਜ ਨਾ ਕਹੋ। ਕਹਿਣ ਲੱਗਾ ਨਹੀਂ, ਜੈਸੀ ਅਵਸਥਾ ਬ੍ਰਹਮ ਗਿਆਨ ਕੀ ਸ੍ਰੀ ਗੁਰੂ ਅਰਜਨ ਦੇਵ ਕੀ ਥੀ, ਵੈਸੀ ਅਵਸਥਾ ਹਮਾਰੀ ਹੈ। ਕਹਿਣ ਲੱਗਾ ਸ਼ਾਹ, ਫਿਰ ਸਿੰਘਾਂ ਨੇ ਸਲਾਹ ਕੀਤੀ ਵੀ ਇਹਨੂੰ ਹੁਣ ਲੈ ਚੱਲੀ ਅੰਦਰ, ਖਿੱਚਣ ਲੱਗ ਪਏ ਬਾਹਾਂ ਤੋਂ ਫੜ ਕੇ। ਕਹਿਣ ਲੱਗਾ ਕਿੱਧਰ ਲੈ ਕੇ ਚੱਲੇ ਹੋ? ਕਹਿਣ ਲੱਗੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ 16 ਪਹਿਰ 33 ਤਵੀ ਤੇ ਬੈਠੇ ਸਨ, ਉੱਥੇ ਬੈਠ ਕੇ ਉਹਨਾਂ ਗਾਇਆ ਸੀ, ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੁਹਾਨੂੰ 2 ਘੰਟੇ ਜਿੱਥੇ ਮਾਈਆਂ ਨੇ ਲੋਹ ਤਪਾਈ ਹੈ ਨਾ ਪ੍ਰਸ਼ਾਦਿਆਂ ਵਾਸਤੇ, ਉਸ ਤਵੀ ਤੇ ਬਿਠਾਉਣਾ 2 ਘੰਟੇ, ਜੇ ਤਾਂ ਕੱਢ ਕੇ 2 ਘੰਟੇ ਫਿਰ ਤੁਹਾਨੂੰ ਮੱਥਾ ਟੇਕਾਂਗੇ, ਨਹੀਂ ਤਾਂ ਚਲੋ ਫਿਰ ਪ੍ਰਲੋਕ ਨੂੰ। ਫਿਰ ਸਿੰਘਾਂ ਦੇ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਮਾਫ ਕਰ ਦਿਓ, ਮੈਂ ਬਨੌਟੀ ਆਦਮੀ ਸੀ, ਐਵੇਂ ਡੀਂਗਾ ਮਾਰੀ ਜਾਂਦਾ ਸੀ। ਇਉਂ ਮਹਾਂਪੁਰਸ਼ਾਂ ਨੇ ਇੱਕ ਬਚਨ ਸੁਣਾਇਆ, ਭਈ ਇੱਕ ਨਗਰ ਦੇ ਵਿੱਚ ਨਾ ਕਿਸੇ ਦੇ ਪ੍ਰਚਾਰ ਕਰਕੇ ਵੀ ਸੁਰਗ ਵਾਸ ਨਾ ਬਾਂਸ਼ੀ ਹੈ ਡਰੀ ਨਾ ਨਰਕ ਨਿਵਾਸ, ਭਾਈ ਸੁਰਗ ਦੀ ਇੱਛਾ ਨਹੀਂ ਸੀ ਰੱਖਦੇ, ਨਰਕਾਂ ਤੋਂ ਡਰਦੇ ਨਹੀਂ। ਕਹਿੰਦੇ ਦਾਨ ਪੁੰਨ ਕਰੀਦਾ ਹੈ ਸੁਰਗ ਦੀ ਇੱਛਾ ਕਰਕੇ, ਦਾਨ ਪੁੰਨ ਨਹੀਂ ਕਰਨਾ ਕਹਿੰਦੇ। ਇਉਂ ਦਾਨ ਪੁੰਨ ਕਰਨ ਨੂੰ ਹਟ ਗਏ, ਪਰ ਬੰਦਗੀ ਕੋਈ ਨਹੀਂ ਸੀ ਕਰਦਾ, ਤੇ ਗੱਲੀ ਬਾਤੀ ਬ੍ਰਹਮ ਗਿਆਨੀ ਬਣ ਕੇ ਬਹਿ ਗਏ। ਤੇ ਉਸ ਨਗਰ ਦਾ ਭਲਾ ਕਰਨ ਲਈ ਇੱਕ ਪੂਰੇ ਸੰਤ ਮਹਾਤਮਾ ਖੈਰ ਮੰਗਲ ਮਧੂਕੜੀ ਲੈਣ ਵਾਸਤੇ ਆਏ, ਖੈਰ ਲੈਣ ਵਾਸਤੇ ਆਏ, ਭਲਾ ਕਰਨਾ ਸੀ। ਉਹ ਕਹਿਣ ਲੱਗੇ ਵੀ ਸਾਧਾ ਚਲਿਆ ਜਾ ਇੱਥੋਂ, ਅਸੀਂ ਖੈਰ ਨਹੀਂ ਕਿਸੇ ਨੂੰ ਦਿੰਦੇ, ਅਸੀਂ ਸੁਰਗ ਦੀ ਇੱਛਾ ਨਹੀਂ ਰੱਖਦੇ, ਨਰਕੋਂ ਤੋਂ ਸਾਨੂੰ ਡਰ ਕੋਈ ਨਹੀਂ। ਸੋ ਇਸ ਪ੍ਰਕਾਰ ਕਹਿਣ ਲੱਗਾ ਅੱਛਾ। ਉਹ ਸੰਤ ਤਾਂ ਮੁੜ ਗਏ, ਤੇ ਉਸ ਵੇਲੇ ਇੱਕ ਰਾਜਾ ਸੀ ਤੇ ਉਹਨੂੰ ਕੋਹੜ ਹੋਇਆ ਹੋਇਆ ਸੀ, ਉਹ ਕਿਤੇ ਉਹਨਾਂ ਮਹਾਤਮਾ ਦੇ ਕੋਲ ਆ ਗਿਆ। ਕਹਿਣ ਲੱਗਾ ਜੀ ਮੇਰਾ ਕੋਹੜ ਮੇੜ ਦਿਓ। ਕਹਿਣ ਲੱਗੇ ਕੋਹੜ ਤਾਂ ਮੇੜ ਦਈਏ, ਪਰ ਇੱਕ ਬ੍ਰਹਮ ਗਿਆਨੀ ਦਾ ਸਰੀਰ ਚਾਹੀਦਾ। ਕਹਿਣ ਲੱਗੇ ਵੀ ਉਹ ਕਿੱਥੋਂ ਮਿਲੇ ਹੁਣ, ਬ੍ਰਹਮ ਗਿਆਨੀ ਕਿਵੇਂ ਲੱਭੀ, ਤੁਸੀਂ ਸੰਤੋ ਤੁਸੀਂ ਦੱਸ ਸਕਦੇ ਹੋ? ਕਹਿੰਦੇ ਫਲਾਨਾ ਜਿਹੜਾ ਪਿੰਡ ਹੈ ਨਾ ਨਗਰ, ਉੱਥੇ ਸਾਰੇ ਬ੍ਰਹਮ ਗਿਆਨੀ ਜੰਮੇ ਆ, ਸੋ ਉਹਨਾਂ ਚੋਂ ਕੋਈ ਨਾ ਕੋਈ ਲੈ ਆਓ। ਉਹਨਾਂ ਨੂੰ ਸੱਦਾ ਘੱਲਿਆ ਵੀ ਸਾਰੇ ਜਣੇ ਆਓ ਪਿੰਡ ਦੇ ਵਾਸੀ। ਲੱਡੂ ਪੇੜਿਆਂ ਦਾ ਖਿਆਲ ਰੱਖ ਕੇ ਭੱਜੇ ਗਏ ਵੀ ਰਾਜਾ ਸਾਹਿਬ ਨੇ ਸੱਦਿਆ, ਬੜਾ ਕੁਛ ਮਿਲੇਗਾ। ਜਦੋਂ ਉੱਥੇ ਪਹੁੰਚੇ ਕਹਿਣ ਲੱਗੇ ਵੀ ਤੁਸੀਂ ਬ੍ਰਹਮ ਗਿਆਨੀ ਹੋ? ਕਹਿਣ ਲੱਗੇ ਹਾਂ। ਆਕੜ ਬੈਠੇ, ਕਹਿਣ ਲੱਗੇ ਹਾਂ ਅਸੀਂ ਸਾਰੇ ਹੀ ਬ੍ਰਹਮ ਗਿਆਨੀ ਆ। ਕਹਿਣ ਲੱਗੇ ਫਿਰ ਇੱਕ ਸਰੀਰ ਚਾਹੀਦਾ, ਕੋਹਲੂ ਵਿੱਚ ਵੇਲਣੇ ਚ ਪਾ ਕੇ ਪੀੜਨਾ, ਉਸਨੂੰ ਉਹਦਾ ਖੂਨ ਕੱਢ ਕੇ ਮੇਰੇ ਸਰੀਰ ਤੇ ਮਿਲਿਆ ਜਾਏਗਾ ਤਾਂ ਮੇਰਾ ਕੋਹੜ ਹਟ ਜਾਏਗਾ। ਸਾਰੇ ਕੰਨਾਂ ਨੂੰ ਹੱਥ ਲਾਉਣ ਲੱਗ ਪਏ ਵੀ ਅਸੀਂ ਤਾਂ ਲੱਡੂ ਪੇੜੇ ਖਾਣ ਵਾਲੇ ਮਜਨੂ ਹਾਂ, ਇਹ ਸਰੀਰ ਪੜਵਾਉਣ ਵਾਲਾ ਸਾਡੇ ਚੋਂ ਕੋਈ ਨਹੀਂ। ਸਾਰੇ ਫੜ ਕੇ ਕੈਦ ਚ ਪਾ ਦਿੱਤੇ। ਤੇ ਫਿਰ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਫਿਰ ਵਜ਼ੀਰ ਗਿਆ ਬੇਨਤੀ ਕਰਨ, ਤੇ ਫਿਰ ਉਹਨਾਂ ਨੇ ਕਿਹਾ ਭਈ ਉਹ ਜਿਹੜਾ ਬ੍ਰਹਮ ਗਿਆਨੀ ਜਿਹਦੀ ਨਜ਼ਰ ਦੁਆਰਾ ਕੋਹੜ ਹਟਣਾ ਹੈ, ਉਹ ਫਲਾਨੇ ਪਿੰਡ ਵਿੱਚ ਹੈ, ਮੱਕੀ ਗੋੜ ਦਾ ਹੋਵੇਗਾ, ਤੇ ਅਵਲ ਤਾਂ ਉਹਨੇ ਆਉਣਾ ਨਹੀਂ, ਪਰ ਜੇ ਆ ਗਿਆ ਤਾਂ ਨਜ਼ਰ ਦੁਆਰਾ ਹੀ ਕੋਹੜ ਮੇੜ ਦੇਵੇਗਾ, ਸੋ ਉਹ ਇਸ ਲਈ ਬ੍ਰਹਮ ਗਿਆਨੀ, ਜਾਓ ਹੁਣ ਉਹਦੇ ਪਾਸ। ਉਹਦੇ ਪਾਸ ਗਏ, ਪਾਉਣ ਨੂੰ ਮੰਨੇ ਨਾ, ਪਰ ਵਾਰ ਵਾਰ ਬੇਨਤੀਆਂ ਕਰਕੇ ਉਹਨੂੰ ਮਸਾ ਮਸਾ ਲਿਆਂਦਾ। ਕਹਿਣ ਲੱਗੇ ਦੱਸੋ ਕੀ ਗੱਲ ਹੈ? ਕਹਿੰਦੇ ਜੀ ਤੁਸੀਂ ਸੁਣਿਆ ਬ੍ਰਹਮ ਗਿਆਨੀ ਹੋ, ਤੇ ਬ੍ਰਹਮ ਗਿਆਨੀ ਨੂੰ ਸਰੀਰ ਦਾ ਮੋਹ ਨਹੀਂ ਹੁੰਦਾ, ਤੇ ਵੇਲਣੇ ਚ ਪਾ ਕੇ ਸਰੀਰ ਤੁਹਾਡਾ ਪੀੜ ਕੇ ਖੂਨ ਜਿਹੜਾ ਮਲਣਾ ਰਾਜਾ ਸਾਹਿਬ ਨੂੰ, ਤੇ ਰਾਜਾ ਸਾਹਿਬ ਜ਼ਿੰਦਗੀ ਦੀ ਇੱਛਾ ਰੱਖਦੇ ਆ, ਤੁਹਾਨੂੰ ਸਰੀਰ ਨਾਲ ਮੋਹ ਕੋਈ ਨਹੀਂ, ਇਸ ਕਰਕੇ ਆਪਣਾ ਖੂਨ ਦਿਓ ਕਿਰਪਾ ਕਰਕੇ, ਜਿਸ ਕਰਕੇ ਰਾਜੇ ਦਾ ਕੋਹੜ ਮਿਟ ਜਾਏ। ਕਹਿਣ ਲੱਗੇ ਜੇ ਤਾਂ ਭਾਈ ਕੋਹੜ ਸਰੀਰ ਦੇ ਆਪਣਾ ਵੇਲਣੇ ਚ ਪੀੜੇ ਜਾਣ ਨਾਲ ਹੀ ਮਿਟਦਾ, ਫਿਰ ਤਾਂ ਕੋਈ ਗੱਲ ਨਹੀਂ, ਪਿੜਵਾਉਣ ਨੂੰ ਵੀ ਤਿਆਰ ਹਾਂ, ਪਰ ਜੇ ਮਸਲਾ ਕੇਵਲ ਕੋਹੜ ਮੇਟਣ ਦਾ, ਫਿਰ ਤਾਂ ਨਜ਼ਰ ਦੁਆਰਾ ਹੀ ਮੇਟ ਦਾਂਗੇ। ਸੋ ਉਹਨਾਂ ਨਜ਼ਰ ਪਾ ਕੇ ਰਾਜੇ ਦਾ ਕੋਹੜ ਮੇਟਤਾ। ਉਹ ਜਿਹੜੇ ਲੱਡੂ ਪੇੜੇ ਖਾਣ ਵਾਲੇ ਮਜਨੂ ਸੀ, ਉਹ ਉਸ ਤਰ੍ਹਾਂ ਹੀ ਸੀ, ਐਵੇਂ ਗੱਲਾਂ ਹੀ ਬਾਤੀ ਉਹ ਬਣ ਕੇ ਬਹਿ ਗਏ। ਇਸੇ ਪ੍ਰਕਾਰ ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਰ ਮਹਾਰਾਜ ਵਾਲਾ ਜੰਗ ਫਤਿਹ ਹੋਣ ਤੋਂ ਬਾਹਰ ਸੈਰ ਨੂੰ ਜਾ ਰਹੇ ਸੀ ਲਧਾਈ ਕੇ ਨਗਰ ਆ ਫਰੀਦਕੋਟ ਚ, ਉਸ ਨਗਰ ਦੇ ਬਾਹਰ ਬਾਹਰ ਉਜਾੜ ਚੋਂ ਸੱਤੇ ਪਾਤਸ਼ਾਹ ਗਏ, ਇੱਕ ਸੱਪ ਆਉਂਦਾ ਸੀ ਬੜਾ ਭਾਰੀ ਅਜਗਰ, ਤੇ ਉਸ ਵੇਲੇ ਨਾਲ ਦੇ ਸਿੱਖ ਕਹਿਣ ਲੱਗੇ ਮਹਾਰਾਜ ਸੱਪ ਆਉਂਦਾ, ਹਜ਼ੂਰ ਕਹਿਣ ਲੱਗੇ ਸ਼ਰਨ ਆਉਂਦਾ ਕੁਝ ਨਾ ਕਿਹੋ, ਘੋੜੇ ਤੋਂ ਉੱਤਰ ਖਲੋਤੇ, ਜਦੋਂ ਚਰਨਾਂ ਚ ਆਇਆ ਉਹਨੇ ਆਪਣੇ ਫਨ ਹੇਠਾਂ ਸੁੱਟ ਦਿੱਤੀ, ਹਜ਼ੂਰ ਨੇ ਚਰਨ ਛੁਆਇਆ ਜੋੜਾ ਸਰੀਰ ਫਾਟ ਗਿਆ ਵਿੱਚ ਕਿਰਮ ਪਏ ਹੋਏ। ਫਿਰ ਪੁੱਛਦੇ ਸਿੱਖ ਭਾਈ ਵਿਧੀ ਚੰਦ ਜੀ ਕੇ ਮਹਾਰਾਜ ਇਹ ਕੌਣ ਸੀ, ਹਜ਼ੂਰ ਕਹਿਣ ਲੱਗੇ ਇਸ ਇਲਾਕੇ ਦਾ ਇੱਕ ਵਿਦਵਾਨ ਬ੍ਰਾਹਮਣ ਸੀ, ਅਹੰ ਬ੍ਰਹਮ ਅਸਮੀ ਦਾ ਸਿਧਾਂਤ ਇਹਨੇ ਗ੍ਰਹਿਣ ਕੀਤਾ ਸੀ, ਮੈਂ ਹੀ ਰੱਬ ਹਾਂ, ਤੇ ਆਪਣੀ ਪੂਜਾ ਕਰਾਉਂਦਾ ਸੀ ਨਾ ਰੱਬ ਜਪਦਾ ਸੀ, ਆਪ ਪਰਮੇਸ਼ਰ ਨੂੰ ਨਾ ਚੇਲਿਆਂ ਤੋਂ ਜਪਾਉਂਦਾ ਸੀ, ਇਸ ਕਰਕੇ ਜਪ ਤਪ ਬੰਦਗੀ ਤੋਂ ਰਹਿਤ ਸੀ ਤੇ ਮੱਥੇ ਟਿਕਾਈ ਜਾਂਦਾ ਸੀ ਵੀ ਅਸੀਂ ਬ੍ਰਹਮਾ ਦੇ ਮੁਖ ਚੋਂ ਪੈਦਾ ਹੋਏ ਬ੍ਰਾਹਮਣ ਆ, ਸਾਨੂੰ ਕੀ ਪਾਪ ਲੱਗਣ ਲੱਗਾ, ਇਸ ਕਰਕੇ ਮਰ ਕੇ ਸੱਪ ਦੀ ਜੂਨ ਚ ਪੈ ਗਿਆ। ਚੇਲੇ ਜਿਹੜੇ ਦੇ ਸਾਰੇ ਇਹਦੇ ਕਰਮ ਬਣ ਕੇ ਮਾਸ ਨੂੰ ਖਾਣ ਲੱਗ ਪਏ ਹਨ, ਦੁਖੀ ਹੋਇਆ ਹੋਇਆ ਕੋਈ ਪੂਰਵਲਾ ਕਰਮ ਜਾਗਿਆ, ਇਹ ਸ਼ਰਨ ਆ ਗਿਆ, ਇਸ ਕਰਕੇ ਘੱਲਿਆ ਹੁਣ ਪੁਰਲੋਕ ਨੂੰ। ਇਸ ਪ੍ਰਕਾਰ ਜਿਹੜੇ ਉਹ ਲੋਕ ਐਵੇਂ ਲੱਡੂ ਪੇੜੇ ਖਾਣ ਵਾਸਤੇ ਬ੍ਰਹਮ ਗਿਆਨੀ ਬਣ ਬਹਿੰਦੇ ਹਨ, ਐਸੇ ਬਨੌਟੀ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਭੂਰੇ ਚ ਹਨ, ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਸੀ, ਬਾਬਾ ਬਸਿਆ ਜੇ ਬੀਚ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਗੁਰ ਪ੍ਰਤਾਪ ਦੀਆਂ ਪੰਕਤੀਆਂ ਹਨ, ਤੇ ਆਪ ਪ੍ਰਗਟ ਹੋ ਕੇ ਸਾਰੀ ਸੰਗਤ ਨੂੰ ਸੰਭਾਲ ਲੈਣਗੇ। ਸਾਡੇ ਬਾਬਾ ਸਤਿਗੁਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭੂਰੇ ਚ ਨਾਂ ਨਹੀਂ ਸੀ ਲਿਆ, ਤੇ ਬਾਬਾ ਜੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੀ ਲੱਗਦੇ ਸੀ ਨਾ, ਦਾਦੇ ਦੇ ਭਰਾ ਸਨ। ਸੋ ਇਸ ਪ੍ਰਕਾਰ ਪਰ ਸਤਿਗੁਰੂ ਜੀ ਤਾਂ ਜਿਹੜੇ ਅਸਲੀ ਸਨ ਉਹ ਭੂਰੇ ਚ ਲੋਕੇ ਬੈਠੇ ਆ, ਪਰ ਉਹ ਲੱਡੂ ਪੇੜੇ ਖਾਣ ਦੇ ਸ਼ੌਕੀਨ ਜਿਹੜੇ ਬਾਈ ਮੰਜੀਆਂ ਲਾ ਕੇ ਬਹਿ ਗਏ, ਆਪਣੇ ਚੇਲੇ ਛੱਡ ਦਿੱਤੇ ਵੀ ਜਿਹੜਾ ਵੀ ਪ੍ਰਾਣੀ ਆਏ ਸ਼ਰਧਾਲੂ ਨੂੰ ਘੇਰ ਕੇ ਇੱਧਰ ਨੂੰ ਲਿਆਓ, ਸਾਨੂੰ ਮੱਥਾ ਟਿਕਾਓ। ਇਸ ਪ੍ਰਕਾਰ ਇਉਂ ਉਹ ਜਿਹੜੀਆਂ ਆਕਾਸ਼ਚਾਰੀ ਬ੍ਰਹਮ ਗਿਆਨੀਆਂ ਦੀਆਂ ਗੱਲਾਂ ਸੁਣ ਸੁਣ ਕੇ ਕਹਿੰਦੇ ਕੀੜਿਆਂ ਨੂੰ ਵੀ ਰੇਸ ਆ ਗਈ। ਇਸ ਪ੍ਰਕਾਰ ਆਕਾਸ਼ ਚਿਦਾਕਾਸ਼ ਬ੍ਰਹਮ ਪ੍ਰਮਾਤਮਾ ਉਸ ਬ੍ਰਹਮ ਦੀਆਂ ਗੱਲਾਂ ਸੁਣ ਸੁਣ ਕੇ ਵੀ ਬ੍ਰਹਮ ਗਿਆਨੀ ਐਸੀ ਅਵਸਥਾ ਦੇ ਹੁੰਦੇ ਹਨ ਜਿਵੇਂ ਕੀੜਿਆਂ ਨੂੰ ਖੰਭ ਨਿਕਲ ਆਉਂਦੇ ਆ ਤੇ ਉਹ ਉਡਾਰੀ ਮਾਰਦੇ ਹਨ, ਅਬਲ ਤਾਂ ਉੱਡਣ ਲੱਗੇ ਖੰਭ ਝੜ ਜਾਂਦੇ ਆ, ਜਾਂ ਥੋੜੇ ਜਿਹੇ ਉੱਡਣ ਨਾਲ ਖੰਭ ਟੁੱਟ ਕੇ ਡਿੱਗ ਪੈਂਦੇ ਆ, ਫਿਰ ਉਹ ਧਰਤੀ ਦੇ ਰਿੰਗ ਤੇ ਰਹਿ ਜਾਂਦੇ ਆ, ਉਹ ਆਕਾਸ਼ ਵਿੱਚ ਨਹੀਂ ਪਹੁੰਚ ਸਕਦੇ। ਬਚਨ ਆਇਆ ਬਾਣੀ ਦਾ ਵੀ ਹੰਸਾਂ ਸਿੱਤੀ ਚਿੱਤ ਉਲਾਸਾ ਕੁੱਕੜ ਦੀ ਉਡਾਰੀ, ਜਿਹੜਾ ਕੁੱਕੜ ਹੈ ਉਹ ਜਾਂ ਤਾਂ ਰੂੜੀ ਤੇ ਬੈਠ ਜਾਂਦਾ, ਉੱਥੋਂ ਕੁੱਤੇ ਮਗਰ ਚੜ੍ਹਨ ਤਾਂ ਛਾਲ ਮਾਰ ਕੇ ਉੱਡ ਕੇ ਥੋੜਾ ਜਿਹਾ ਕੋਠੇ ਦੀ ਛੱਤ ਤੇ ਜਾ ਚੜ੍ਹਦਾ, ਇਹਦੋਂ ਵੱਧ ਉਹਦੀ ਉਡਾਰੀ ਨੇ, ਕੋਠੇ ਤੋਂ ਫਿਰ ਰੂੜੀ ਤੇ ਆ ਬੈਠਦਾ। ਇਸੇ ਪ੍ਰਕਾਰ ਜਿਹੜੇ ਇਹੋ ਜਿਹੇ ਬਨਾਉਟੀ ਲੋਕ ਹੈ ਜਾਂ ਦਾਨ ਪੁੰਨ ਕੱਲਾ ਕਰਨ ਵਾਲੇ ਹਨ, ਉਹ ਸੁਰਗ ਆਦਿ ਕੋਠੇ ਤੇ ਮਤਲਬ ਚੜ੍ਹ ਜਾਂਦੇ ਆ, ਉੱਥੋਂ ਫਿਰ ਵਿਕਾਰਾਂ ਰੂਪੀ ਰੂੜੀ ਦੀ ਇੱਛਾ ਹੋਣ ਕਰਕੇ ਫਿਰ ਇੱਥੇ ਆ ਭਟਕਦੇ ਆ ਦੁਨੀਆਂ ਤੇ, ਫਿਰ ਜੰਮਣ ਮਰਨ ਦੇ ਚੱਕਰ ਚ ਪੈ ਜਾਂਦੇ ਹਨ। ਵੱਡਿਆਂ ਵੱਡਿਆਂ ਦੀ ਇਹ ਹਾਲਤ ਹੋਈ ਹੈ। ਸੋ ਇਸ ਪ੍ਰਕਾਰ ਕਹਿੰਦੇ ਗੱਲਾਂ ਸੁਣ ਸੁਣ ਕੇ ਗੱਲੀ ਬਾਤੀ ਜਿਹੜੇ ਕੂੜੇ ਮੂਰਖ ਹਨ, ਕੂੜੇ ਮੂਰਖ ਕੀ ਹੱਥ ਹਿੱਸਾ, ਉਹਨਾਂ ਦੀਆਂ ਝੂਠੀਆਂ ਗੱਪਾਂ। ਇਸ ਪ੍ਰਕਾਰ ਕੀੜਿਆਂ ਨੂੰ ਜਿਵੇਂ ਰੇਸ ਆ ਗਈ।
ਨਾਨਕ ਨਜ਼ਰੇ ਪਾਈਆ
ਜਿਹੜੀ ਚਿਦਾਕਾਸ਼ ਬ੍ਰਹਮ ਦੀ ਪ੍ਰਾਪਤੀ ਹੈ ਉਹ ਅਵਸਥਾ ਨਦਰੀ ਪਰਮਾਤਮਾ ਦੁਆਰਾ ਉਹਦੀ ਨਜ਼ਰ ਦੁਆਰਾ ਪ੍ਰਾਪਤ ਹੁੰਦੀ ਅਥਵਾ ਨਦਰੀ ਪਰਮਾਤਮਾ ਨੂੰ ਜਪਣ ਕਰਕੇ ਪਾਇਆ ਜਾਂਦਾ ਹੈ।
ਕੂੜੇ ਕੂੜਾ ਠੇਸ
ਜਿਹੜੇ ਕੂੜੇ ਲੋਕ ਹਨ, ਝੂਠੇ ਲੋਕ ਹਨ, ਬਨੌਟੀ ਹਨ, ਆਪਣੇ ਮੂੰਹ ਤੋਂ ਆਪਣੀ ਸਿਫਤ ਆਪ ਹੀ ਕਰਨ ਵਾਲੇ, ਉਹਨਾਂ ਦੀਆਂ ਠੀਸਾਂ ਜਿਹੜੀਆਂ ਗੱਪਾਂ ਹਨ ਝੂਠੀਆਂ ਹੀ ਹਨ, ਕੂੜੀਆਂ ਹੀ ਗੱਲਾਂ ਹਨ ਉਹਨਾਂ ਦੀਆਂ, ਕੂੜ ਹੀ ਬੋਲਦੇ ਹਨ। ਇਸ ਕਰਕੇ ਸਿਆਣੇ ਲੋਕ ਪਰਖ ਲੈਂਦੇ ਆ ਵੀ ਇਹ ਝੂਠੇ ਹਨ, ਪਰ ਆਮ ਜਨਤਾ ਜਿਹੜੀ ਕੁਝ ਸਮਾਂ ਮਗਰ ਲੱਗ ਜਾਂਦੀ ਹੈ, ਪਰ ਜਦੋਂ ਉਹਨਾਂ ਦੇ ਕਰਮ ਪ੍ਰਗਟ ਹੋ ਜਾਂਦੇ ਆ ਫਿਰ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਹੈ। ਸੋ ਇਸ ਪ੍ਰਕਾਰ ਅੰਤਰ ਬਹਿ ਕੇ ਕਰਮ ਕਮਾਵੇ ਸੋ ਚੌਂ ਕੁੰਡੀ ਜਾਣੀ ਹੈ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ ਹੈ। ਸੋ ਇਸ ਪ੍ਰਕਾਰ ਜੋ ਵੀ ਕਰਮ ਜੀਵ ਕਰਦਾ ਪ੍ਰਗਟ ਹੋ ਹੀ ਜਾਂਦਾ, ਝੂਠੇ ਝੂਠੇ ਹੀ ਰਹਿੰਦੇ ਹਨ, ਤੇ ਜਿਹੜੇ ਆਕਾਸ਼ਚਾਰੀ ਆਕਾਸ਼ ਬ੍ਰਹਮ ਗਿਆਨ ਰੂਪੀ ਆਕਾਸ਼ ਉਡਾਰੀਆਂ ਮਾਰਨ ਵਾਲੇ ਹਨ ਉਹ ਹਨ ਜਿਨ੍ਹਾਂ ਨੇ ਵਾਹਿ ਸਵਾਸ ਸਵਾਸ ਰੋਮ ਰੋਮ ਕਰਕੇ ਪਰਮੇਸ਼ਰ ਨੂੰ ਜਪਿਆ ਹੈ, ਸੰਸਾਰ ਦੀ ਇੱਛਾ ਤੋਂ ਨਿਰਸ਼ਿਤ ਹੋਏ ਹਨ, ਕਾਮਨਾ ਵਾਸ਼ਨਾ ਵਿਕਾਰ ਜਿਨ੍ਹਾਂ ਨੇ ਜਪ ਜਪ ਕੇ ਮੇਟ ਲਏ ਹੈ, ਉਹਨਾਂ ਦੀ ਰੀਸ ਕੌਣ ਕਰ ਸਕਦਾ ਹੈ। ਸੋ ਬੰਦਗੀ ਵਾਲੀ ਰੀਸ ਨਹੀਂ ਕੋਈ ਕਰਦਾ, ਉਸ ਤਰ੍ਹਾਂ ਬਨੌਟੀ ਤੌਰ ਤੇ ਬ੍ਰਹਮ ਗਿਆਨੀ ਲੋਕ ਬਣ ਕੇ ਬਹਿ ਜਾਂਦੇ ਹੈ ਵੀ ਅਸੀਂ ਵੀ ਸੰਤੀ ਹਾਂ, ਸਾਡੇ ਵਿੱਚ ਉਹਨਾਂ ਚ ਕੋਈ ਫਰਕ ਨਹੀਂ, ਪਰ ਉਹਨਾਂ ਦਾ ਜਿਹੜਾ ਪਾਜ ਹੈ ਨਾ ਉਗੜ ਜਾਂਦਾ ਹੈ, ਪ੍ਰਗਟ ਹੋ ਜਾਂਦੇ ਹਨ। ਇਹ ਸੱਚੇ ਪਾਤਸ਼ਾਹ ਨੇ 32ਵੀਂ ਪੌੜੀ ਅੰਦਰ ਸਿਧਾਂਤ ਕਥਨ ਕੀਤਾ। ਕੀਤਾ ਹੈ, ਵਾਚ ਗਿਆਨੀਆਂ ਦਾ ਖੰਡਨ ਕੀਤਾ, ਜਿਹੜੇ ਗੱਲੀ ਬਾਤੀ ਰੱਬ ਦੇ ਸੰਤ ਜਾਂ ਪਿਆਰੇ ਬਣ ਕੇ ਬਹਿ ਜਾਂਦੇ, ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਗੱਲੀ ਸੋ ਸੱਜਣ ਵੀ ਇੱਕ ਢੂੰਡੇਂਦੀ ਨਾਲ ਹਾਂ, ਤੁਖਾ ਜਿਉ ਮਾਲੀ ਕਾਰਨ ਤਿੰਨਾ ਮਾਂ ਪਿਰੀ। ਕਹਿੰਦੇ ਹੇ ਫਰੀਦ, ਗੱਲਾਂ ਬਾਤਾਂ ਨਾਲ ਤਾਂ ਵੀ ਰੱਬ ਦੇ ਸੱਜਣ ਮਿਲਣਗੇ, ਪਰ ਖੋਜ ਕਰਦਿਆਂ ਇੱਕ ਵੀ ਨਹੀਂ ਲੱਭਦਾ। ਮੈਂ ਜਿਹੜੇ ਅਸਲੀ ਰੱਬ ਦੇ ਪਿਆਰੇ ਆ ਉਹਨਾਂ ਦੀ ਪ੍ਰਾਪਤੀ ਵਾਸਤੇ ਇਉਂ ਤੁਖਦਾ ਹਾਂ ਜਿਵੇਂ ਗੋਹੇ ਦੀ ਮਲੀ ਤੁਖਦੀ ਹੈ। ਇਸ ਪ੍ਰਕਾਰ ਦੀ ਮੈਨੂੰ ਚਿੰਤਾ ਲੱਗੀ ਹੋਈ ਕਿ ਅਸਲੀ ਰੱਬ ਦੇ ਪਿਆਰੇ ਕਦੋਂ ਮਿਲਣਗੇ। ਇਉਂ ਇਸ ਸੱਚੇ ਪਾਤਸ਼ਾਹ ਨੇ ਇਸ ਪੌੜੀ ਦੁਆਰਾ ਮਨਮਤ ਦਾ ਖੰਡਨ ਕੀਤਾ ਹੈ, ਬਨਾਵਟ ਦਾ ਭੇਖ ਦਾ ਖੰਡਨ ਕੀਤਾ ਹੈ, ਵਾਜ ਗਿਆਨੀਆਂ ਦੀਆਂ ਗੱਲਾਂ ਦਾ ਖੰਡਨ ਕੀਤਾ ਹੈ ਅਤੇ ਜਪਣ ਦੀ ਤਾਕੀਦ ਕੀਤੀ ਹੈ। ਹੋਈਆਂ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀ।
ਸੁਣ ਗੱਲਾਂ ਆਕਾਸ ਕੇ ਕੀਟਾ ਆਏ ਰੇਸ,
ਨਾਨਕ ਨਜ਼ਰੀ ਪਾਈ ਠੀਸ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ।